ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਇਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਮ ਸਰ ਦੀਨ ਦਇਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਾਂ ਬਲ ਬਲ ਜਾਉਂ ਰਮਈਆ ਕਾਰਨੀ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਬਿਛੁਰੇ ਥੇ ਮਾਧੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਾ ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨਮ ਬਿਛੜੇ ਥੇ ਮਾਧੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਾ ਚਿਰ ਭਇਓ ਦਰਸ਼ਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀਮਨ ਗਾਰੈ ਪਸ਼ ਪਸ਼ੂ ਨਗ ਨਾਗ ਨਰਾਧਪ ਸਰਬ ਸਮੈ ਸਭ ਕੋ ਪ੍ਰਤਪਾਰੈ ਭੁਖਤ ਹੈ ਜਲ ਮੈਂ ਥਲ ਮੈਂ ਫਲ ਮੈਂ ਕਲ ਕੀ ਨਹੀਂ ਕਰਮ ਵਿਚਾਰੈ ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਜੁਗੋ ਜੁਗਾ ਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਧੰਤਾ ਦੇ ਯੋਗ ਹੋ। ਜੋ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁਖਵਾਕ ਮਹਾਨ ਸ਼੍ਰੋਮਣੀ ਭਗਤ ਰਵਿਦਾਸ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ, ਜਿਨ੍ਹਾਂ ਦੀ ਉਪਮਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਬੜੇ ਸੁੰਦਰ ਢੰਗ ਦੇ ਨਾਲ ਕੀਤੀ ਹੈ। ਭਗਤ ਭਗਤ ਜਗ ਵੱਜਿਆ, ਚਹੋ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢੇ ਰਾਹ ਵਿੱਚ, ਕੁਲਾ ਧਰਮ ਢੋਏ ਢੋਰ ਸਮੇਟਾ, ਜਿਉਂ ਕਰ ਮੈਲੇ ਚੀਥੜੇ, ਹੀਰਾ ਲਾਲ ਅਮੋਲ ਪਲੇਟਾ। ਇਹ ਭਾਈ ਗੁਰਦਾਸ ਸਾਹਿਬ ਜੀ ਨੇ ਭਗਤ ਰਵਿਦਾਸ ਜੀ ਦੀ ਉਪਮਾ ਕੀਤੀ ਹੈ। ਕਹਿੰਦੇ ਇੱਕ ਅਖੌਤੀ ਨੀਵੀਂ ਜਾਤ ਦੇ ਵਿੱਚ ਪੈਦਾ ਹੋ ਕੇ ਭਗਤ ਰਵਿਦਾਸ ਜੀ ਚੌਵਾਂ ਚੱਕਾਂ ਦੇ ਵਿੱਚ ਚਾਰੇ ਦਿਸ਼ਾਵਾਂ ਦੇ ਵਿੱਚ ਜਿਨ੍ਹਾਂ ਦੀ ਸੋਭਾ ਹੋਈ, ਜਿਨ੍ਹਾਂ ਦੀ ਕਿਰਤ ਸੀ ਜੁੱਤੀਆਂ ਬਣਾਉਣੀਆਂ ਅਤੇ ਮਰੇ ਹੋਏ ਪਸ਼ੂ ਜਿਹੜੇ ਹਨ ਉਹ ਢੋਣੇ, ਪਰ ਕਹਿੰਦੇ ਨਾਮ ਦੀ ਬਰਕਤ ਦਾ ਸਦਕਾ, ਭਗਤੀ ਦੀ ਬਰਕਤ ਦਾ ਸਦਕਾ ਉਹਨਾਂ ਦਾ ਜੀਵਨ ਇੰਨਾ ਪਵਿੱਤਰ ਹੈ, ਇੰਨਾ ਮਹਾਨ ਹੈ। ਭਾਈ ਸਾਹਿਬ ਜੀ ਕਹਿੰਦੇ ਜਿਸ ਤਰ੍ਹਾਂ ਕਿਸੇ ਨੇ ਮੈਲੇ ਕੱਪੜੇ ਦੇ ਵਿੱਚ ਕੋਈ ਹੀਰਾ ਲਪੇਟਿਆ ਹੋਇਆ ਹੋਵੇ, ਭਾਵ ਕਿ ਬਾਹਰੋਂ ਦੇਖਣ ਨੂੰ ਇੰਨੇ ਪ੍ਰਭਾਵਸ਼ਾਲੀ ਇੰਨੇ ਸੁੰਦਰ ਵਸਤਰ ਨਹੀਂ ਹਨ, ਪਰ ਕਰਮਾਂ ਕਰਕੇ ਬੜੇ ਮਹਾਨ ਹਨ। ਜਿਸ ਤਰ੍ਹਾਂ ਸਤਿਗੁਰੂ ਜੀ ਗੁਰਬਾਣੀ ਦੇ ਵਿੱਚ ਵੀ ਦੱਸਦੇ ਹਨ ਕਿ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨੇਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ, ਰੰਗ ਹੱਸੇ ਰੰਗ ਰੋਵੇ ਚੁੱਪ ਭੀ ਕਰ ਜਾਹੇ, ਪਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾਹ। ਐਸੀ ਅਵਸਥਾ ਦੇ ਮਾਲਕ ਭਗਤ ਰਵਿਦਾਸ ਸਾਹਿਬ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਫਰਮਾਉਂਦੇ ਹਨ ਕਿ ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸਤਿਗੁਰੂ ਜੀ ਕਹਿੰਦੇ ਭਗਤ ਰਵਿਦਾਸ ਜੀ ਨੇ ਮਾਇਆ ਦਾ ਤਿਆਗ ਕੀਤਾ, ਕਿਉਂਕਿ ਅਰਥ ਬਹੁਤ ਗਹਿਰੇ ਹਨ। ਜਿਸ ਤਰ੍ਹਾਂ ਆਪਾਂ ਸਮਝਦੇ ਹਾਂ ਉਸ ਤਰ੍ਹਾਂ ਨਹੀਂ, ਜਿਵੇਂ ਆਮ ਸੰਸਾਰ ਦੇ ਲੋਕ ਮਾਇਆ ਦੇ ਵਿੱਚ ਲੀਨ ਹੁੰਦੇ ਹਨ, ਆਪਣੇ ਕਰਮ ਦੇ ਵਿੱਚ ਆਪਣੀ ਕਿਰਤ ਦੇ ਵਿੱਚ ਲੀਨ ਹੁੰਦੇ ਹਨ, ਕਹਿੰਦੇ ਭਗਤ ਜੀ ਉਸ ਤਰ੍ਹਾਂ ਨਹੀਂ ਹਨ। ਕਿਉਂਕਿ ਜੀਵ ਨੇ ਲੀਨਤਾ ਪ੍ਰਾਪਤ ਕਰਨੀ ਹੈ ਪਰਮਾਤਮਾ ਦੇ ਨਾਮ ਦੇ ਵਿੱਚ, ਪਰਮਾਤਮਾ ਦੀ ਭਗਤੀ ਦੇ ਵਿੱਚ, ਪਰ ਜੀਵ ਲੀਨਤਾ ਪ੍ਰਾਪਤ ਕਰ ਲੈਂਦਾ ਹੈ ਧਨ ਦੇ ਵਿੱਚ, ਪਦਾਰਥਾਂ ਦੇ ਵਿੱਚ। ਐਸੇ ਮਹਾਨ ਸ਼੍ਰੋਮਣੀ ਭਗਤ ਰਵਿਦਾਸ ਸਾਹਿਬ ਜੀ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਫਰਮਾਨ ਕਰ ਰਹੇ ਹਨ, ਹਉ ਬਲ ਬਲ ਜਾਓ ਰਮਈਆ ਕਾਰਨੇ, ਕਾਰਨ ਕਵਨ ਅਬੋਲ। ਕਹਿੰਦੇ ਮੈਂ ਉਸ ਸੋਹਣੇ ਰਾਮ, ਰਮੇ ਹੋਏ ਰਾਮ ਵਾਹਿਗੁਰੂ ਪਰਮੇਸ਼ਰ ਤੋਂ ਬਲਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਅਤੇ ਹੇ ਪ੍ਰਭੂ ਜੀ ਮੈਨੂੰ ਦੱਸੋ ਕਿ ਤੁਸੀਂ ਮੇਰੇ ਨਾਲ ਬੋਲਦੇ ਕਿਉਂ ਨਹੀਂ ਹੋ, ਕੀ ਕਾਰਨ ਹੈ। ਇਹ ਬੜੀ ਵੈਰਾਗਮਈ ਅਵਸਥਾ ਦੇ ਵਿੱਚ ਪ੍ਰਭੂ ਦੇ ਚਰਨਾਂ ਦੇ ਵਿੱਚ ਬੇਨਤੀ ਕਰ ਰਹੇ ਹਨ। ਕਿਉਂਕਿ ਰੁੱਸਣਾ ਅਤੇ ਮਨਾਉਣਾ ਦੋ ਤਰ੍ਹਾਂ ਦੇ ਸ਼ਬਦ ਹਨ। ਜਿਵੇਂ ਭਗਤ ਧੰਨਾ ਜੀ ਨੇ ਵੀ ਇਹ ਬਚਨ ਕੀਤੇ ਹਨ, ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ ਕਿ ਤੂੰ ਰੁੱਠਾ ਹਉ ਕਿਛ ਨਾ ਸੁਖਾਵੈ। ਹੇ ਪ੍ਰਭੂ ਤੂੰ ਸਾਡੇ ਨਾਲ ਰੁੱਸ ਗਿਆ ਹੈ, ਸਾਨੂੰ ਇਸ ਸੰਸਾਰ ਦੇ ਪਦਾਰਥ ਚੰਗੇ ਨਹੀਂ ਲੱਗਦੇ। ਕਿਉਂਕਿ ਇਸ ਨੂੰ ਸਮਝਣ ਵਾਸਤੇ ਇਸ ਨੂੰ ਖੋਲ੍ਹਣ ਵਾਸਤੇ ਕੁਝ ਸੰਸਾਰ ਦੀਆਂ ਉਦਾਹਰਨਾਂ ਦੇਖਣੀਆਂ ਪੈਣਗੀਆਂ। ਜਿਸ ਤਰ੍ਹਾਂ ਦੋ ਮਿੱਤਰ ਆਪਸ ਦੇ ਵਿੱਚ ਰੁੱਸ ਜਾਣ, ਜਾਂ ਪਤੀ ਪਤਨੀ ਦਾ ਰੁੱਸਣਾ ਹੋਵੇ, ਭਰਾ ਭਰਾ ਦਾ ਰੁੱਸਣਾ ਹੋਵੇ, ਇਸ ਤਰ੍ਹਾਂ ਦੀਆਂ ਕੁਝ ਉਦਾਹਰਨਾਂ ਹਨ ਜਿਹੜੀਆਂ ਇਸ ਨੁਕਤੇ ਨੂੰ ਖੋਲ੍ਹਦੀਆਂ ਹਨ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਇੱਕ ਜਗ੍ਹਾ ਤੇ ਜ਼ਿਕਰ ਵੀ ਕੀਤਾ ਹੈ, ਸੇਜੜੀਆਂ ਸੋਇਨ ਹੀਰੇ ਲਾਲ ਜੜੰਦੀਆਂ। ਕਹਿੰਦੇ ਸੋਨੇ ਦੀਆਂ ਸੇਜਾਂ ਹੋਣ, ਵਿੱਚ ਹੀਰੇ ਲਾਲ ਰਤਨ ਜੜੇ ਹੋਏ ਹੋਣ, ਸੁਭਰ ਕੱਪੜ ਭੋਗ ਨਾਨਕ ਪਿਰੀ ਵਿਹੋਣੀ ਤੱਤੀਆਂ। ਬੜੇ ਜੀਵਨ ਦੇ ਸੁੱਖ ਸਾਧਨ ਮੌਜੂਦ ਹੋਣ, ਪਰ ਕਹਿੰਦੇ ਜਿਸ ਦੇ ਅੰਦਰ ਆਪਣੇ ਪਤੀ ਦੇ ਪ੍ਰਤੀ ਪਿਆਰ ਹੈ, ਆਪਣੇ ਪਤੀ ਦੀ ਤੜਫ ਹੈ, ਉਹ ਕੋਲ ਨਾ ਹੋਵੇ ਤਾਂ ਉਸ ਪਤਨੀ ਵਾਸਤੇ ਇਹ ਸਾਰਾ ਸਾਜੋ ਸਮਾਨ ਕਹਿੰਦੇ ਅੱਗ ਦੀ ਤਰ੍ਹਾਂ ਹੈ, ਬੜਾ ਤੱਤਾ ਲੱਗਦਾ ਹੈ। ਭਗਤਾਂ ਦੀ ਵੀ ਕੁਝ ਇਸੇ ਤਰ੍ਹਾਂ ਦੀ ਹੀ, ਪ੍ਰਭੂ ਦੇ ਪਿਆਰਿਆਂ ਦੀ ਕੁਝ ਇਸੇ ਤਰ੍ਹਾਂ ਦੀ ਹੀ ਅਵਸਥਾ ਹੋਇਆ ਕਰਦੀ ਹੈ। ਸੰਸਾਰ ਦੇ ਸੁੱਖ ਸਾਧਨ ਮੌਜੂਦ ਹੋਣ, ਪਰ ਪ੍ਰਭੂ ਦੇ ਨਾਲ ਸੁਰਤ ਨਾ ਜੁੜੇ, ਪ੍ਰਭੂ ਦੇ ਨਾਲ ਬੋਲਚਾਲ ਨਾ ਹੋਵੇ, ਤਾਂ ਉਹਨਾਂ ਨੂੰ ਸਾਰਾ ਕੁਝ ਸੁਖਾਉਂਦਾ ਨਹੀਂ, ਉਹਨਾਂ ਨੂੰ ਭਾਉਂਦਾ ਨਹੀਂ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਬੜਾ ਸੁੰਦਰ ਫਰਮਾਉਂਦੇ ਹਨ। ਉਹ ਕਹਿੰਦੇ ਇਹ ਜਿਹੜੀ ਪ੍ਰਭੂ ਦੇ ਵਿਛੋੜੇ ਦੀ ਪੀੜਾ ਹੈ, ਇਹ ਕੋਈ ਛੋਟੀ ਪੀੜਾ ਨਹੀਂ। ਜਿਸ ਵਾਸਤੇ ਕੋਈ ਮਹਾਨ ਹੁੰਦਾ ਹੈ, ਉਸੇ ਵਾਸਤੇ ਉਹ ਉਸੇ ਦੀ ਹੀ ਮੰਗ ਕਰਦਾ ਹੈ। ਭਾਈ ਸਾਹਿਬ ਜੀ ਫਰਮਾਉਂਦੇ ਹਨ ਕਿ ਅਗਨ ਜਰਤ ਜਲ ਬੂਡਤ ਸਰਪ ਗ੍ਰਸੈ ਸ਼ਸਤਰ ਅਨੇਕ, ਰੋਮ ਰੋਮ ਕਰ ਘਾਤ ਹੈ। ਕਹਿੰਦੇ ਜਿਵੇਂ ਕੋਈ ਵਿਅਕਤੀ ਜਿਉਂਦਾ ਅੱਗ ਦੇ ਵਿੱਚ ਸੜ ਰਿਹਾ ਹੋਵੇ, ਸੜ ਸੜ ਕੇ ਮਰ ਰਿਹਾ ਹੋਵੇ, ਤੜਫ ਤੜਫ ਕੇ ਉਸਦੀ ਜਾਨ ਨਿਕਲ ਰਹੀ ਹੋਵੇ, ਪ੍ਰਭੂ ਦੇ ਪਿਆਰਿਆਂ ਦੇ ਅੰਦਰ, ਪ੍ਰਭੂ ਦੇ ਭਗਤਾਂ ਦੇ ਅੰਦਰ ਪ੍ਰਭੂ ਦੀ ਕਿੰਨੀ ਤੜਫ ਹੁੰਦੀ ਹੈ, ਇਹ ਕੁਝ ਉਦਾਹਰਣਾਂ ਦੇ ਕੇ ਭਾਈ ਸਾਹਿਬ ਜੀ ਸਿੱਧ ਕਰ ਰਹੇ ਹਨ। ਅਗਨ ਜਰਤ ਜਲ ਬੂਡਤ ਸਰਪ ਗ੍ਰਸੈ, ਕਹਿੰਦੇ ਜਿਵੇਂ ਕੋਈ ਪਾਣੀ ਦੇ ਵਿੱਚ ਗੋਤੇ ਖਾ ਖਾ ਕੇ ਕਿਸੇ ਦੀ ਜਾਨ ਨਿਕਲ ਰਹੀ ਹੋਵੇ, ਜਿੰਨਾ ਉਹ ਤੜਫਦਾ ਹੈ। ਜਲ ਬੂਡਤ ਸਰਪ ਗ੍ਰਸੇ ਤੋਂ ਭਾਵ ਕਿ ਕਿਸੇ ਨੂੰ ਸੱਪ ਨੇ ਡੰਗ ਮਾਰਿਆ ਹੋਵੇ, ਉਸਦੀ ਜਿਵੇਂ ਤੜਫ ਤੜਫ ਕੇ ਜਾਨ ਨਿਕਲ ਰਹੀ ਹੋਵੇ। ਕਹਿੰਦੇ ਭਗਤ ਇੰਨਾ ਤੜਫਦੇ ਹਨ ਪ੍ਰਭੂ ਦੇ ਵਿਛੋੜੇ ਦੇ ਵਿੱਚ। ਅਗਨ ਜਰਤ ਜਲ ਬੂਡਤ ਸਰਪ ਗ੍ਰਸੈ ਸ਼ਸਤਰ ਅਨੇਕ ਰੋਮ ਰੋਮ ਕਰ ਘਾਤ ਹੈ। ਵਰਸ਼ੇ ਦੇ ਵੀ ਵਾਰ ਲੱਗੇ ਹੋਏ ਹੋਣ, ਤਲਵਾਰ ਦੇ ਵੀ ਲੱਗੇ ਹੋਣ, ਤੀਰ ਵੀ ਵੱਜੇ ਹੋਣ, ਬਹੁਤ ਸਾਰੇ ਸ਼ਸਤਰਾਂ ਦੇ ਨਾਲ ਸਰੀਰ ਟੁਕੜੇ ਟੁਕੜੇ ਹੋ ਰਿਹਾ ਹੋਵੇ। ਕਹਿੰਦੇ ਜਿੰਨਾ ਬੰਦਾ ਤੜਫਦਾ ਹੈ ਨਾ, ਇਹ ਸਾਰਾ ਕੁਝ ਇਕੱਠਾ ਕਰੀ ਚੱਲੀਏ। ਬਿਰਥਾ ਅਨੇਕ ਅਪਦਾ ਅਧੀਨ ਦੇਨ ਗਤ। ਬੜੀਆਂ ਬਿਰਥਾ ਹੋਣ ਜੀਵਨ ਦੇ ਵਿੱਚ, ਬੜੀਆਂ ਲੋੜਾਂ ਹੋਣ, ਪੂਰੀ ਇੱਕ ਵੀ ਨਾ ਹੋ ਰਹੀ ਹੋਵੇ। ਨਿਗੂਣੀ ਨਿਗੂਣੀ ਲੋੜ ਨੂੰ ਪੂਰੀ ਕਰਨ ਵਾਸਤੇ ਬੜੀ ਵੱਡੀ ਵੱਡੀ ਜੱਦੋ ਜਹਿਦ ਕਰਨੀ ਪੈਂਦੀ ਹੋਵੇ, ਇਸ ਤਰ੍ਹਾਂ ਦੀ ਹਾਲਤ ਹੋਵੇ। ਕੋਈ ਬਿਪਤਾ ਪੈ ਜਾਵੇ, ਕੋਈ ਅਪਦਾ ਪੈ ਜਾਵੇ, ਜਿਸ ਤਰ੍ਹਾਂ ਜੀਵ ਬਿਪਤਾ ਦੇ ਵਿੱਚ ਅਪਦਾ ਵਿੱਚ ਤੜਫਦਾ ਹੈ। ਬਿਰਥਾ ਅਨੇਕ ਅਪਦਾ ਅਧੀਨ ਦੀਨ ਗਤ। ਗਰੀਬੀ ਦੀ ਹਾਲਤ ਦੇ ਵਿੱਚ ਦਿਨ ਕਟੀ ਕਰ ਰਿਹਾ ਹੋਵੇ, ਸਮਾਂ ਬਤੀਤ ਕਰ ਰਿਹਾ ਹੋਵੇ, ਦੀਨ ਤੋਂ ਭਾਵ ਗਰੀਬ। ਬਿਰਥਾ ਅਨੇਕ ਅਪਦਾ ਅਧੀਨ ਦੀਨ ਗਤ, ਗਰੀਖਮ ਅਵਸੀਤ ਬਰਖ ਮਾਹੇ ਨਿਸਪ੍ਰਾਤ ਹੈ। ਗਰਮੀਆਂ ਦੇ ਦਿਨ ਆ ਜਾਣ, ਗਰਮੀ ਤੋਂ ਬਚਣ ਵਾਸਤੇ ਕੋਈ ਸਾਧਨ ਮੌਜੂਦ ਨਾ ਹੋਵੇ ਕੁਝ ਵੀ। ਅਗਰ ਸਰਦੀਆਂ ਦਾ ਸਮਾਂ ਹੋਵੇ, ਸਰਦੀ ਤੋਂ ਬਚਣ ਵਾਸਤੇ ਵੀ ਕੱਪੜੇ ਨਾ ਹੋਣ, ਕੋਈ ਸਾਧਨ ਮੌਜੂਦ ਨਾ ਹੋਣ, ਇਹ ਸਾਰਿਆਂ ਦਾ ਜ਼ਿਕਰ ਕੀਤਾ ਹੈ। ਨਿਸਪ੍ਰਾਤ ਭਾਵ ਕਿ ਦਿਨੇ ਰਾਤ ਇਸੇ ਤਰ੍ਹਾਂ ਹੀ ਸਮਾਂ ਲੰਘਦਾ ਜਾਵੇ, ਦਿਨ ਵੀ ਲੰਘਦੇ ਜਾਣ, ਰਾਤਾਂ ਵੀ ਲੰਘਦੀਆਂ ਜਾਣ। ਫਿਰ ਕਹਿੰਦੇ ਗੋ ਦਿਜ ਬਧੂ ਵਿਸ਼ਵਾਸ ਬੰਸ ਕੋਟ ਹੱਤਿਆ ਤ੍ਰਿਸ਼ਨਾ ਅਨੇਕ ਦੁੱਖ ਦੋਖ ਬਸ ਗਾਤ ਹੈ। ਗਊ ਦੀ ਹੱਤਿਆ ਦਾ ਬੱਜਰ ਪਾਪ ਲੱਗ ਜਾਵੇ, ਦਿਜ ਬ੍ਰਾਹਮਣ ਦੀ ਹੱਤਿਆ ਦਾ ਬੱਜਰ ਪਾਪ ਲੱਗ ਜਾਵੇ। ਫਿਰ ਹੋਰ ਬਹੁਤ ਸਾਰੇ ਜਿਹੜੀ ਹੱਤਿਆ ਹੈ ਨਾ, ਕਤਲ ਆਦਿਕ ਹਨ, ਉਹ ਮਨੁੱਖ ਦੇ ਕੋਲ ਹੋਣ ਜਿੰਨਾ ਕਾਤਲ ਤੜਫਦਾ ਹੈ। ਕਿਉਂਕਿ ਜਿਹੜਾ ਦੂਸਰਿਆਂ ਦਾ ਕਤਲ ਕਰਨ ਵਾਲਾ ਹੈ, ਦੂਸਰਿਆਂ ਦਾ ਘਾਤ ਕਰਨ ਵਾਲਾ ਹੈ, ਉਹ ਸੁੱਖ ਦੀ ਨੀਂਦ ਨਹੀਂ ਸੌਂ ਸਕਦਾ, ਉਸਨੂੰ ਵੀ ਤੜਫਣਾ ਪੈਂਦਾ ਹੈ। ਜਿਹੜੇ ਕੋਈ ਵਿਚਾਰਵਾਨਾਂ ਦਾ ਗਿਆਨਵਾਨਾਂ ਦਾ ਕਤਲ ਕਰਨ ਵਾਲੇ ਹੋਣ, ਉਹਨਾਂ ਨੂੰ ਕਿੰਨੀ ਪੀੜ ਸਹਾਰਨੀ ਪੈਂਦੀ ਹੈ। ਕਿਉਂਕਿ ਕਈ ਵਰ੍ਹਿਆਂ ਦੀ ਕਮਾਈ ਹੋਵੇ, ਫਿਰ ਕੋਈ ਗਿਆਨਵਾਨ ਬਣਦਾ ਹੈ, ਫਿਰ ਕੋਈ ਵਿਚਾਰਵਾਨ ਬਣਦਾ ਹੈ। ਅਗਰ ਕੋਈ ਉਸਦਾ ਕਤਲ ਕਰ ਦੇਵੇ, ਕਹਿੰਦੇ ਉਹ ਬੰਦਾ ਚੈਨ ਦੇ ਨਾਲ ਨਹੀਂ ਜੀ ਸਕਦਾ। ਜਿਸ ਤਰ੍ਹਾਂ ਆਪ ਜੀ ਦੇ ਸਾਹਮਣੇ ਹੀ ਹੈ, ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ 'ਤੇ ਹਮਲਾ ਕੀਤਾ, ਸ੍ਰੀ ਅਕਾਲ ਤਖ਼ਤ ਸਾਹਿਬ ਜੀ 'ਤੇ ਹਮਲਾ ਕੀਤਾ, ਲਿਖਤਾਂ ਦੱਸਦੀਆਂ ਹਨ ਕਿ ਕਿਵੇਂ ਉਹ ਫਿਰ ਆਪਣੀ ਰਹਿੰਦੀ ਜ਼ਿੰਦਗੀ ਤੜਫ ਤੜਫ ਕੇ ਉਹਨਾਂ ਨੇ ਬਤੀਤ ਕੀਤੀ। ਰਾਤ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਸੀ, ਇੰਨੇ ਦੁਖੀ ਅਤੇ ਇੰਨੇ ਬੇਚੈਨ ਹੋ ਗਏ ਸਨ, ਇਹ ਲਿਖਤਾਂ ਦੱਸਦੀਆਂ ਹਨ। ਗੋ ਦਿਜ ਵਧੂ ਵਿਸ਼ਵਾਸ ਬੰਸ ਕੋਟ ਹੱਤਿਆ ਤ੍ਰਿਸ਼ਨਾ ਅਨੇਕ ਦੁੱਖ ਦੋਖ ਬਸ ਗਾਤ ਹੈ। ਬਹੁਤ ਬੜੀ ਭਾਰੀ ਤ੍ਰਿਸ਼ਨਾ ਜੀਵਨ ਦੇ ਵਿੱਚ ਹੋਵੇ, ਮੰਗਾਂ ਹੀ ਮੰਗਾਂ ਹੋਣ, ਪੂਰੀ ਕੋਈ ਵੀ ਨਾ ਹੋ ਰਹੀ ਹੋਵੇ। ਕਹਿੰਦੇ ਜਿੰਨਾ ਤ੍ਰਿਸ਼ਨਾਲੂ ਬੰਦਾ ਤੜਫਦਾ ਹੈ। ਭਾਈ ਸਾਹਿਬ ਜੀ ਕਹਿੰਦੇ ਅਨਕ ਪ੍ਰਕਾਰ ਜੋਰ ਸਕਲ ਸੰਸਾਰ ਸੋਧ, पियो के बिशोह पल एक ना पुजात है। कहिंदे इन्हां सारियां पीड़ां नूं एक जगह ते इकट्ठियां कर लईए, जिहड़े प्रभु दे प्यारे हुंदे हन उन्हां दी तड़फ दे अगे, उन्हां दी पीड़ा दे अगे कहिंदे इह पल जिन्नी वी बराबरी नहीं कर सकदे, जिन्नी पीड़ा दे विच दी, जिन्ने दुख दे विच दी जिहड़े भगत हन प्रभु दे प्यारे हन उन्हां नूं अपना जीवन लगाउणा पैंदा है। इसे तरह की ही पीड़ा दे विच्चों एक भगत रविदास जी उस परिपूर्ण परमात्मा रमे हुए राम वाहिगुरु परमेश्वर जी दे चरणों विच बेनती कर रहे हैं, आओ जिस जिस तरह के नाल भगत जी ये सानू समझा रहे हैं, बेनती करन दी जीवन जुगती दस रहे हैं, प्यार श्रद्धा भावना दे नाल अपनिया मन बिरतियां एकागर करके सरवण कर दिया होया प्यार नाल आखो जी सतनाम श्री वाहे गुरु जी।
सतनाम श्री वाहे गुरु साहिब जी। तनासरी भगत रविदास जी के।
तनासरी राग है अते उचारण करता महान श्रोमणी भगत रविदास साहिब जी हन।
एक ओंकार सतगुर प्रसाद।
आरंभता दे विच मूल मंगल करदे हन एक ओंकार, ओ वाहिगुरु परमेश्वर एक है। ओंकार तो भाव के पैदा करन वाला, पालना करन वाला, लैता करन वाला ओंकार ओ वाहिगुरु परमेश्वर आप ही है। ओंकार ब्रह्मा उत्पत, ओंकार किया जिन चित, ओंकार सैल युग भये, ओंकार वेद निर्मय। ये सारा कुछ करन वाला ओंकार ही है, परमात्मा ही है। उस दे नाल किवें जुड़िया जा सकता है, उसकी प्राप्ति किवें हो सकती है, दसदे हन सतगुर प्रसाद। वो सत स्वरूप जो अज्ञानता दे अंधेरे नूं मिटा के ज्ञान दा प्रकाश करन वाला है, गुरु दे प्रसाद नाल, गुरु दी कृपा दे नाल उस ओंकार उस परमात्मा दे नाल जुड़िया जा सकता है। इको एक यही साधन है। आद काल तो लैके जिन्हां ने भी अपनी सुरत नूं उच्चिया कीता उन्हां ने गुरु धारण कीता, गुरु दे नाल जुड़े, फिर ही वह अपनी सुरत नूं उच्चिया कर सके। इस करके गुरु की कृपा दे नाल ही वाहिगुरु जी की प्राप्ति हुंदी है।
हम सर दीन दयाल न तुम सर, अब पतियार क्या कीजे।
भगत रविदास साहब जी फरमा रहे हैं कि हे वाहिगुरु जी साढ़े वर्गा कोई दीन नहीं, साढ़े वर्गा कोई गरीब नहीं। एक दीनता हुंदी है जिस दे पास धन पदार्थ ना होवे, एक दीनता हुंदी है जिस दे कोल शुभ गुण ना होण, उसनों भी दीन किया गया है। जिहड़ा धर्म दे रस्ते दे उपर चल पवे उसनों भी दीन किया गया है। जिवें आरंभता दे विच आपां मंगल कीता है दीनन की प्रतपाल करे नित, संत उबार गनीमन गारे। ਭਗਤ ਜੀ ਵਾਹਿਗੁਰੂ ਪਰਮੇਸ਼ਰ ਨੂੰ ਸਰਬੱਗ ਦੱਸ ਰਹੇ ਹਨ, ਆਪਣੇ ਆਪ ਨੂੰ ਅਲਪੱਗ ਦੱਸ ਰਹੇ ਹਨ। ਇਹ ਬੜਾ ਵੱਡਾ ਇੱਕ ਸਾਧਨ ਹੈ, ਬੜਾ ਸੁੰਦਰ ਤਰੀਕਾ ਹੈ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਨ ਦਾ, ਆਪਣੇ ਗੁਣਾਂ ਨੂੰ ਬਿਆਨ ਕਰਨਾ, ਆਪਣੇ ਔਗੁਣਾਂ ਨੂੰ ਬਿਆਨ ਕਰਨਾ, ਪਰਮਾਤਮਾ ਦੇ ਗੁਣਾਂ ਨੂੰ ਬਿਆਨ ਕਰਨਾ। ਕਿਉਂਕਿ ਪਰਮਾਤਮਾ ਗੁਣਾਂ ਦਾ ਸਾਗਰ ਹੈ, ਜੀਵ ਔਗੁਣਾਂ ਦਾ ਸਾਗਰ ਹੈ। ਕਿੰਨੇ ਔਗੁਣ ਹਨ ਇਸ ਦੇ ਵਿੱਚ? ਜਿਤ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ। ਦਇਆ ਕਰੋ ਕਿਸ਼ਮੇਰ ਉਪਾਵੋ, ਡੁੱਬਦੇ ਪੱਥਰ ਤਾਰੇ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਵੀ ਕੁਝ ਇਸ ਢੰਗ ਦੇ ਨਾਲ ਬੇਨਤੀ ਕਰਨ ਦੀ ਜੀਵਨ ਯੁਕਤ ਦੱਸਦੇ ਹਨ। ਭਾਈ ਸਾਹਿਬ ਜੀ ਫਰਮਾਉਂਦੇ ਹਨ, ਤੋਸੋ ਨਾ ਨਾਥ ਅਨਾਥ ਨਾ ਮੋਸਰ, ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ। ਕਿਉਂਕਿ ਮਨੁੱਖ ਦੀ ਫਿਤਰਤ ਹੈ, ਜਿੱਥੇ ਵੀ ਬੈਠਦਾ ਹੈ, ਭਾਵੇਂ ਧਰਮ ਅਸਥਾਨ ਦੇ ਵਿੱਚ ਬੈਠਦਾ ਹੈ, ਭਾਵੇਂ ਸਤਸੰਗੀਆਂ ਦੇ ਲਾਗੇ ਬੈਠਦਾ ਹੈ, ਆਪਣੇ ਗੁਣਾਂ ਦੀ ਵਾਰਤਾ ਕਰਦਾ ਹੈ, ਆਪਣੇ ਗੁਣਾਂ ਦੀ ਗੱਲ ਕਰਦਾ ਹੈ। ਜੇ ਗੁਣ ਹੋਣ ਤਾਂ ਫਿਰ ਮਨੁੱਖ ਦੁਖੀ ਕਿਉਂ ਹੋਵੇ? ਆਪਣੇ ਔਗੁਣਾਂ ਨੂੰ ਕਬੂਲ ਨਹੀਂ ਕਰਦਾ। ਭਗਤ ਜੀ ਦੱਸ ਰਹੇ ਹਨ ਕਿ ਗੁਰੂ ਦੇ ਅੱਗੇ, ਪਰਮਾਤਮਾ ਦੇ ਅੱਗੇ ਆਪਣੇ ਔਗੁਣਾਂ ਨੂੰ ਕਬੂਲ ਕਰ ਲੈਣਾ ਚਾਹੀਦਾ ਹੈ, ਆਪਣੀ ਅਲਪਗਤਾ ਨੂੰ ਕਬੂਲ ਕਰ ਲੈਣਾ ਚਾਹੀਦਾ ਹੈ, ਵਾਹਿਗੁਰੂ ਜੀ ਦੀ ਸਰਬਗਤਾ ਨੂੰ ਕਬੂਲ ਕਰ ਲੈਣਾ ਚਾਹੀਦਾ ਹੈ। ਹੇ ਵਾਹਿਗੁਰੂ ਜੀ, ਤੇਰੇ ਵਰਗਾ ਕੋਈ ਮਾਲਕ ਨਹੀਂ, ਮੇਰੇ ਵਰਗਾ ਕੋਈ ਅਨਾਥ ਨਹੀਂ। ਤੋ ਸੋ ਨਾ ਨਾਥ ਅਨਾਥ ਨਾ ਮੋਸਰ, ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ। ਕਹਿੰਦੇ ਤੇਰੇ ਵਰਗਾ ਕੋਈ ਦਾਨੀ ਨਹੀਂ, ਮੇਰੇ ਵਰਗਾ ਕੋਈ ਮੰਗਤਾ ਨਹੀਂ, ਮੇਰੇ ਵਰਗਾ ਕੋਈ ਭਿਖਾਰੀ ਨਹੀਂ। ਮੋਸੋ ਨਾ ਦੀਨ ਦਿਆਲ ਨਾ ਤੋਸਰ, ਮੋਸੋ ਅਬਚਾਰ ਨਾ ਤੋਸੋ ਵਿਚਾਰੀ। ਕਹਿੰਦੇ ਮੇਰੇ ਵਰਗਾ ਕੋਈ ਦੀਨ ਨਹੀਂ, ਤੇਰੇ ਵਰਗਾ ਕੋਈ ਦਿਆਲ ਨਹੀਂ, ਜਿੰਨਾ ਤੂੰ ਦੀਨਾਂ ਦੇ ਉੱਪਰ ਦਿਆਲਤਾ ਕਰਦਾ ਹੈ, ਕਿਰਪਾ ਕਰਦਾ ਹੈ। ਮੇਰੇ ਵਰਗਾ ਕੋਈ ਅਗਿਆਨੀ ਨਹੀਂ, ਤੇਰੇ ਵਰਗਾ ਕੋਈ ਵਿਚਾਰਵਾਨ ਨਹੀਂ, ਤੇਰੇ ਵਰਗਾ ਕੋਈ ਗਿਆਨਵਾਨ ਨਹੀਂ, ਸਾਰੀ ਵਿਚਾਰ ਤੂੰ ਹੀ ਦੇਣਾ ਹੈ। ਜਦ ਬੰਦੇ ਦੇ ਅੰਦਰ ਇਹ ਖਿਆਲ ਆ ਜਾਂਦਾ ਹੈ ਨਾ ਕਿ ਮੈਂ ਵਿਚਾਰਵਾਨ ਹਾਂ, ਮੈਂ ਉੱਦਮ ਕਰਦਾ ਹਾਂ, ਮੈਂ ਮਿਹਨਤ ਕਰਦਾ ਹਾਂ, ਫਿਰ ਪਰਮਾਤਮਾ ਬੰਦੇ ਨੂੰ ਆਨੇ ਵਾਲੀ ਜਗ੍ਹਾ ਵਿਖਾਲ ਦਿੰਦਾ ਹੈ। ਸਾਰਾ ਕੁਝ ਕਰਕੇ ਬੇਨਤੀ ਕਰਨੀ ਹੈ ਕਿ ਉੱਦਮ ਮਤ ਪ੍ਰਭ ਅੰਤਰ ਜਾਮੇ, ਜਿਉਂ ਪ੍ਰੇਰੇ ਤਿਉਂ ਕਰਨਾ। ਹੇ ਵਾਹਿਗੁਰੂ ਜੀ, ਤੁਸੀਂ ਤੰਦਰੁਸਤੀ ਦਿੱਤੀ, ਉੱਦਮ ਵੀ ਤੁਸੀਂ ਦਿੱਤਾ, ਸਰੀਰ ਦੇ ਵਿੱਚ ਸੱਤਿਆ ਵੀ ਤੁਸੀਂ ਦਿੱਤੀ, ਸਾਰਾ ਕੁਝ ਤੁਸੀਂ ਹੀ ਦਿੱਤਾ ਹੈ, ਅਸੀਂ ਕੁਝ ਵੀ ਨਹੀਂ ਕੀਤਾ। ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਸਾਰਾ ਕੁਝ ਤੁਸੀਂ ਹੀ ਕਰਦੇ ਹੋ। ਮੋਸੋ ਨਾ ਦੀਨ ਦਿਆਲ ਨਾ ਤੋਸਰ, ਮੋਸੋ ਅਵਿਚਾਰ ਨਾ ਤੋਸੋ ਵਿਚਾਰੀ। ਮੇਰੇ ਵਰਗਾ ਕੋਈ ਅਵਿਚਾਰੀ ਨਹੀਂ, ਅਗਿਆਨੀ ਨਹੀਂ, ਤੇਰੇ ਵਰਗਾ ਕੋਈ ਵਿਚਾਰਵਾਨ ਨਹੀਂ। ਮੋਸੋ ਨਾ ਪਤਤ ਨਾ ਪਾਵਨ ਤੋਸਰ, ਮੋਸੋ ਵਿਕਾਰੀ ਨਾ ਤੋਸੋ ਉਪਕਾਰੀ। ਹੇ ਵਾਹਿਗੁਰੂ ਜੀ, ਮੇਰੇ ਵਰਗਾ ਕੋਈ ਔਗਣਹਾਰਾ ਨਹੀਂ, ਮੇਰੇ ਵਰਗਾ ਕੋਈ ਵਿਕਾਰੀ ਨਹੀਂ। ਮਨੁੱਖ ਸਮਝਦਾ ਹੈ ਕਿ ਸਰੀਰ ਕਰਕੇ ਔਗਣਾਂ ਤੋਂ ਬਚ ਗਿਆ, ਸ਼ਾਇਦ ਮੈਂ ਬੜਾ ਉੱਚਾ ਹੋ ਗਿਆ ਹਾਂ, ਬੜਾ ਮਹਾਨ ਹੋ ਗਿਆ ਹਾਂ। ਪਰ ਸਾਧ ਸੰਗਤ ਜੀ ਇਸ ਤੋਂ ਅਗਲੀ ਕਲਾਸ ਹੈ ਇੰਦਰੀਆਂ ਤੋਂ ਵੀ ਵਿਕਾਰਾਂ ਤੋਂ ਮੁਕਤ ਹੋ ਜਾਣਾ। ਅੱਖੀ ਦੇਖਣ ਰਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੈ ਹਾਸੇ। ਸਾਦੀ ਜੀਵਨ ਰਜੀਆਂ ਕਰ ਭੋਗ ਬਿਲਾਸੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੈ ਹਾਸੇ। ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਭਾਸੇ, ਪੀਰ ਮੁਰੀਦਾ ਪਿਰਹੜੇ ਸੱਚੀ ਰਹਿ ਰਾਸੇ। ਇੰਦਰੀਆਂ ਕਰਕੇ ਵੀ ਔਗੁਣਾਂ ਤੋਂ ਮੁਕਤ ਹੋਣਾ, ਇਹ ਅਗਲੀ ਗੱਲ ਹੈ। ਇਸ ਤੋਂ ਵੀ ਅਗਲੀ ਗੱਲ ਹੈ ਮਨ ਕਰਕੇ ਵੀ ਔਗੁਣਾਂ ਤੋਂ ਮੁਕਤ ਹੋ ਜਾਣਾ। ਮਨ ਦੇ ਵਿੱਚ ਵੀ ਗਲਤ ਫੁਰਨੇ ਨਾ ਚੱਲਣੇ, ਗਲਤ ਵਿਚਾਰ ਨਾ ਚੱਲਣੇ। ਬੜੇ ਬੜੇ ਅਭਿਆਸੀ ਜਿਹੜੇ ਇੰਦਰੀਆਂ ਕਰਕੇ ਵੀ ਮੁਕਤ ਹੋ ਜਾਂਦੇ ਹਨ, ਰੋਕ ਲੈਂਦੇ ਹਨ ਅੱਖਾਂ ਨੂੰ, ਰੋਕ ਲੈਂਦੇ ਹਨ ਕੰਨਾਂ ਨੂੰ, ਪਰ ਸਾਧ ਸੰਗਤ ਜੀ ਮਨ ਪਾਰੇ ਦੀ ਤਰ੍ਹਾਂ ਡੋਲਦਾ ਰਹਿੰਦਾ ਹੈ, ਮਨ ਕਰਕੇ ਨਹੀਂ ਮੁਕਤ ਹੋ ਪਾਉਂਦੇ। ਇਸ ਕਰਕੇ ਬੇਨਤੀ ਕਰਨੀ ਬਣਦੀ ਹੈ ਕਿ ਹੇ ਪ੍ਰਭੂ, ਮੋਸੋ ਵਿਕਾਰੀ ਨਾ ਤੋਸੋ ਉਪਕਾਰੀ, ਮੇਰੇ ਵਰਗਾ ਕੋਈ ਵਿਕਾਰੀ ਨਹੀਂ, ਤੇਰੇ ਵਰਗਾ ਕੋਈ ਉਪਕਾਰੀ ਨਹੀਂ। ਤੂੰ ਹੀ ਜਦ ਮਿਹਰ ਕਰਦਾ ਹੈ, ਤੂੰ ਹੀ ਕਿਰਪਾ ਕਰੇ, ਫੇਰ ਹੀ ਤੇਰੇ ਨਾਲ ਜੁੜਿਆ ਜਾ ਸਕਦਾ ਹੈ। ਮੋਰੇ ਹੈ ਔਗਣ ਤੂੰ ਗੁਣ ਸਾਗਰ, ਜਾਤ ਰਸਾਤਲ ਓਟ ਤਿਹਾਰੀ। ਕਹਿੰਦੇ ਮੇਰੇ ਵਿੱਚ ਸਾਰੇ ਔਗਣ ਹਨ, ਤੂੰ ਗੁਣਾਂ ਦਾ ਸਾਗਰ ਹੈ, ਜੇ ਤੂੰ ਕਿਰਪਾ ਕਰੇ ਤਾਂ ਹੀ ਤੇਰੇ ਮਾਰਗ ਦੇ ਉੱਪਰ ਚੱਲਿਆ ਜਾ ਸਕਦਾ ਹੈ, ਵਰਨਾ ਕਹਿੰਦੇ ਮੈਂ ਰਸਾਤਲ ਦੇ ਵਿੱਚ ਡਿੱਗਦਾ ਜਾ ਰਿਹਾ ਹਾਂ, ਨਿਵਾਣ ਵਾਲੇ ਪਾਸੇ ਚੱਲਿਆ ਜਾ ਰਿਹਾ ਹਾਂ, ਤੂੰ ਮਿਹਰ ਕਰ, ਤੂੰ ਕਿਰਪਾ ਕਰ। ਆਪਣਾ ਸਾਰਾ ਮਾਣ ਤਿਆਗ ਕੇ ਅਧੀਨਗੀ ਦੇ ਨਾਲ, ਨਿਰਮਾਨਤਾ ਦੇ ਨਾਲ ਜਿਸ ਤਰ੍ਹਾਂ ਪ੍ਰਭੂ ਦੇ ਅੱਗੇ ਬੇਨਤੀ ਕਰੀਦੀ ਹੈ, ਉਹ ਭਗਤ ਰਵਿਦਾਸ ਸਾਹਿਬ ਜੀ ਦੱਸ ਰਹੇ ਹਨ ਕਿ ਹੇ ਪ੍ਰਭੂ, ਹਮ ਸਰ ਦੇਨ ਦਇਆਲ ਨ ਤੁਮ ਸਰ। ਸਾਡੇ ਵਰਗਾ, ਮੇਰੇ ਵਰਗਾ ਕੋਈ ਦੀਨ ਨਹੀਂ, ਤੇਰੇ ਵਰਗਾ ਕੋਈ ਦਇਆਲਤਾ ਕਰਨ ਵਾਲਾ ਨਹੀਂ, ਤੂੰ ਹੀ ਦੀਨਾਂ ਦੇ ਉੱਪਰ ਦਇਆਲਤਾ ਕਰਨ ਵਾਲਾ ਹੈ, ਤੂੰ ਹੀ ਮਿਹਰ ਕਰਨ ਵਾਲਾ ਹੈ। ਇਸ ਕਰਕੇ ਹੁਣ ਹੋਰ ਸਾਡਾ ਕੋਈ ਪਰਤਾਵਾ ਨਾ ਲਵੋ। ਅਬ ਪਤਿਆਰ ਕਿਆ ਕੀਜੈ, ਜਦ ਵੀ ਪਰਤਾਵਾ ਲਵੋਗੇ ਉਦੋਂ ਹੀ ਅਸੀਂ ਫੇਲ ਹੋ ਜਾਵਾਂਗੇ ਪਰਤਾਵੇ ਦੇ ਵਿੱਚੋਂ, ਉਦੋਂ ਹੀ ਪਾਸ ਹੋਵਾਂਗੇ ਜਦ ਤੇਰੀ ਮਿਹਰ ਹੋਵੇਗੀ, ਜਦ ਤੇਰੀ ਕਿਰਪਾ ਹੋਵੇਗੀ। ਹਰ ਵਾਰੀ ਬੰਦਾ ਫੇਲ ਹੋ ਜਾਂਦਾ ਹੈ, ਆਪਣੀ ਅਕਲ ਨਾਲ, ਆਪਣੀ ਸਿਆਣਪ ਨਾਲ, ਆਪਣੀ ਮਿਹਨਤ ਦੇ ਨਾਲ ਜੇ ਗੱਲ ਬਣਦੀ ਹੋਵੇ ਫਿਰ ਬਹੁਤ ਸਾਰੇ ਬਣਾ ਲੈਣ। ਇਸ ਕਰਕੇ ਕਹਿੰਦੇ ਸਾਡਾ ਹੋਰ ਪਰਤਾਵਾ ਨਾ ਲਵੋ, ਸਾਡੇ ਉੱਪਰ ਮਿਹਰ ਕਰੋ। ਕਿਉਂਕਿ ਅਸਲ ਦੇ ਵਿੱਚ ਇਹ ਇਸ ਤਰ੍ਹਾਂ ਦੀ ਬੇਨਤੀ ਉਹਨਾਂ ਦੇ ਹਿਰਦੇ ਦੇ ਵਿੱਚੋਂ ਹੀ ਨਿਕਲ ਸਕਦੀ ਹੈ ਜਿਹੜੇ ਕੁਝ ਕਰਦੇ ਹਨ, ਜਿਹੜੇ ਅਭਿਆਸੀ ਹੁੰਦੇ ਹਨ, ਜਿਹੜੇ ਮਿਹਨਤ ਕਰਦੇ ਹਨ। ਜਿਹੜਾ ਬੰਦਾ ਨਾ ਅੰਮ੍ਰਿਤ ਵੇਲਾ ਉੱਠੇ, ਨਾ ਅੰਮ੍ਰਿਤ ਬਾਣੀਆਂ ਦਾ ਪਾਠ ਕਰੇ, ਨਾ ਸੇਵਾ ਕਰੇ, ਨਾ ਸਿਮਰਨ ਕਰੇ, ਉਂਝੀ ਆਖੀ ਜਾਵੇ ਉਹ ਗੱਲ ਨਹੀਂ ਹੁੰਦੀ। ਮਿਹਨਤ ਕਰਕੇ ਜਦ ਸਫਲਤਾ ਨਾ ਮਿਲੇ ਫਿਰ ਪ੍ਰਭੂ ਦੇ ਅੱਗੇ ਬੇਨਤੀ ਕਰੀਦੀ ਹੈ ਕਿ ਹੇ ਪ੍ਰਭੂ, ਹੁਣ ਕਿਰਪਾ ਕਰੋ, ਮਿਹਰ ਕਰੋ। ਇਹ ਤੁਹਾਡੀ ਕਿਰਪਾ ਦੇ ਨਾਲ ਹੀ ਤੁਹਾਡੇ ਨਾਲ ਜੁੜਿਆ ਜਾ ਸਕਦਾ ਹੈ, ਕਿਉਂਕਿ ਪ੍ਰਭੂ ਦੇ ਨਾਲ ਜੁੜਨਾ, ਪ੍ਰਭੂ ਦੇ ਵਿੱਚ ਲੀਨਤਾ ਹੀ ਜੀਵਨ ਦੀ ਸਫਲਤਾ ਹੈ। ਜਿੰਨਾ ਚਿਰ ਤੱਕ ਲੀਨਤਾ ਨਹੀਂ, ਉਨਾ ਚਿਰ ਤੱਕ ਜੀਵਨ ਦੀ ਸਫਲਤਾ ਵੀ ਨਹੀਂ। ਉਦੋਂ ਹੀ ਜੀਵਨ ਸਫਲ ਹੁੰਦਾ ਹੈ ਜਦੋਂ ਕਿਸੇ ਨੂੰ ਲੀਨਤਾ ਨਸੀਬ ਹੁੰਦੀ ਹੈ। ਇਸ ਕਰਕੇ ਹੁਣ ਕਿਰਪਾ ਕਰੋ, ਹੁਣ ਹੋਰ ਪਰਤਾਵਾ ਨਾ ਲਓ ਜੀ।
ਬਚਨੀ ਤੋਰ ਮੋਰ ਮਨ ਮਨ, ਜਨ ਕੋ ਪੂਰਨ ਦੀਜੈ।
ਤੁਹਾਨੂੰ ਉੱਤਰ ਉੱਠ ਕੇ ਇਹ ਦਾਤ ਦਿਓ ਕਿ ਤੁਹਾਡੇ ਬਚਨਾਂ ਦੇ ਵਿੱਚ ਮੇਰਾ ਮਨ ਜਿਹੜਾ ਹੈ ਉਹ ਮੰਨ ਜਾਵੇ। ਤੁਹਾਡੇ ਬਚਨਾਂ ਦੇ ਨਾਲ ਮੇਰਾ ਮਨ ਸਹਿਮਤ ਹੋ ਜਾਵੇ। ਪ੍ਰਭੂ ਦੇ ਬਚਨ ਕਿਹੜੇ ਹਨ? ਜਿਸ ਤਰ੍ਹਾਂ ਸਾਧ ਸੰਗਤ ਜੀ ਇਸਲਾਮ ਵਾਲਿਆਂ ਨੇ ਕਿਹਾ ਕਿ ਕੁਰਾਨ ਮੁਹੰਮਦ ਸਾਹਿਬ ਤੇ ਨਾਜ਼ਲ ਹੋਈ ਹੈ, ਉਂਝ ਇਹ ਅੱਲਾਹ ਦੀ ਦਰਗਾਹ ਦੇ ਵਿੱਚੋਂ ਆਈ ਹੈ। ਹਿੰਦੂ ਵੀਰਾਂ ਨੇ ਕਿਹਾ ਜਿਹੜੀ ਗੀਤਾ ਹੈ ਉਹ ਭਗਵਾਨ ਦੇ ਗੀਤ ਹਨ, ਭਗਵਤ ਗੀਤਾ ਭਗਵਾਨ ਦੇ ਗੀਤ। ਇਸੇ ਤਰ੍ਹਾਂ ਆਪਾਂ ਕਹਿੰਦੇ ਹਾਂ ਇਹ ਬਾਣੀ ਅਕਾਲ ਪੁਰਖ ਦੀ ਬਾਣੀ ਹੈ। ਧੁਰ ਕੀ ਬਾਣੀ ਆਏ ਤਿੰਨ ਸਗਲੀ ਚਿੰਤ ਮਿਟਾਈ। ਇਹ ਜਿਹੜੇ ਤੁਹਾਡੇ ਬਚਨ ਹਨ ਨਾ, ਇਹ ਜਿਹੜੀ ਧੁਰ ਕੀ ਬਾਣੀ ਹੈ, ਜਿਹੜੇ ਗੁਰੂ ਦੇ ਬਚਨ ਹਨ, ਉਹਨਾਂ ਦੇ ਨਾਲ ਸਾਡਾ ਮਨ ਮੰਨ ਜਾਵੇ, ਸਹਿਮਤ ਹੋ ਜਾਵੇ। ਕਿਉਂਕਿ ਸਾਧ ਸੰਗਤ ਜੀ ਜਿਨ੍ਹਾਂ ਦਾ ਮਨ ਮੰਨ ਗਿਆ, ਜਿਵੇਂ ਪਰਮਾਤਮਾ ਦੀ ਮਹਿਮਾ ਨਹੀਂ ਨਾ ਲਿਖੀ ਜਾ ਸਕਦੀ, ਨਾ ਹੀ ਬਿਆਨ ਕੀਤੀ ਜਾ ਸਕਦੀ ਹੈ। ਕਬੀਰ ਸਾਤ ਸਮੁੰਦਰ ਮਸ ਕਰੋ ਕਲਮ ਕਰੋ ਬਨ ਰਾਏ, ਬਸਦਾ ਕਾਗਦ ਜਾਓ ਕਰੋ ਹਰ ਜਸ ਲਿਖਣ ਨਾ ਜਾਏ। ਕਹਿੰਦੇ ਸੱਤਾਂ ਸਮੁੰਦਰਾਂ ਦੀ ਸਿਆਹੀ ਬਣਾ ਲਈ ਜਾਵੇ, ਸਾਰੀ ਬਨਸਪਤੀ ਦੀਆਂ ਕਲਮਾਂ ਘੜ ਲਈਆਂ ਜਾਣ, ਸਾਰੀ ਧਰਤੀ ਨੂੰ ਕਾਗਜ਼ ਬਣਾ ਲਿਆ ਜਾਵੇ, ਪਰਮਾਤਮਾ ਦੀ ਮਹਿਮਾ ਨਹੀਂ ਲਿਖੀ ਜਾ ਸਕਦੀ। ਜਿਹੜੇ ਪਰਮਾਤਮਾ ਦੇ ਪਿਆਰੇ ਹਨ, ਜਿਹੜੇ ਗੁਰੂ ਦੇ ਸਿੱਖ ਹਨ, ਜਿਹੜੇ ਪ੍ਰਭੂ ਦੇ ਭਗਤ ਹਨ, ਕੀ ਉਹਨਾਂ ਦੀ ਮਹਿਮਾ ਲਿਖੀ ਜਾ ਸਕਦੀ ਹੈ? ਸਤਿਗੁਰੂ ਜੀ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਕੋਈ ਆਖੇ ਜੀ ਮੈਂ ਸੰਤਾਂ ਦੀ, ਬ੍ਰਹਮ ਗਿਆਨੀਆਂ ਦੀ, ਮਹਾਂਪੁਰਸ਼ਾਂ ਦੀ ਮਹਿਮਾ ਬਿਆਨ ਕਰ ਦਿੱਤੀ ਹੈ, ਕਹਿੰਦੇ ਬਾਅਦ ਵਿੱਚ ਉਸਨੂੰ ਪਛਤਾਉਣਾ ਪਵੇਗਾ ਕਿ ਨਹੀਂ, ਕੁਝ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਹੇ ਪ੍ਰਭੂ ਕਿਰਪਾ ਕਰੋ ਤੁਹਾਡੇ ਬਚਨਾਂ ਦੇ ਵਿੱਚ ਮੇਰਾ ਮਨ ਮੰਨ ਜਾਵੇ। ਕਿਉਂਕਿ ਬੰਦੇ ਦਾ ਮਨ, ਸਿੱਖ ਦਾ ਮਨ ਗੁਰੂ ਦੇ ਬਚਨਾਂ ਦੇ ਵਿੱਚ ਮੰਨਦਾ ਨਹੀਂ, ਸਹਿਮਤ ਨਹੀਂ ਹੁੰਦਾ। ਸਤਿਗੁਰ ਕੁਝ ਕਹਿੰਦੇ ਹਨ, ਸਿੱਖ ਕੁਝ ਕਰਦਾ ਹੈ। ਗੁਰਸਿੱਖ ਮੀਤ ਚੱਲੋ ਗੁਰ ਚਾਲੇ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੇ। ਜੋ ਸਤਿਗੁਰੂ ਜੀ ਕਹਿੰਦੇ ਹਨ ਉਸਨੂੰ ਆਪਣੇ ਭਲੇ ਵਾਸਤੇ ਜਾਣੋ, ਉਸਨੂੰ ਸਹੀ ਜਾਣੋ, ਵਿੱਚ ਉਕਤੀਆਂ ਜੁਗਤੀਆਂ ਨੂੰ ਨਾ ਲਿਆਓ, ਵਿੱਚ ਦਲੀਲਾਂ ਨੂੰ ਨਾ ਲਿਆਓ, ਨਹੀਂ ਜੀ ਇੰਜ ਚੰਗਾ ਹੈ ਇੰਜ ਚੰਗਾ ਹੈ। ਔਰ ਕਹਿੰਦੇ ਤੁਹਾਡੇ ਬਚਨਾਂ ਦੇ ਵਿੱਚ ਮੇਰਾ ਮਨ ਮੰਨ ਜਾਵੇ, ਜਨ ਕੋ ਪੂਰਨ ਦੀਜਾ। ਜਦ ਮੰਨ ਜਾਵੇਗਾ, ਜਦ ਲੀਨਤਾ ਹੋ ਜਾਵੇਗੀ, ਉਦੋਂ ਹੀ ਕਹਿੰਦੇ ਜੀਵਨ ਦੀ ਸੰਪੂਰਨਤਾ ਹੀ ਹੈ, ਉਦੋਂ ਹੀ ਕੋਈ ਸੰਪੂਰਨ ਹੁੰਦਾ ਹੈ। ਭਾਵੇਂ ਕਿ ਸ਼ਬਦ ਵਰਤ ਦਿੱਤਾ ਜਾਂਦਾ ਹੈ ਕਿ ਫਲਾਣਾ ਪੂਰਾ ਹੋ ਗਿਆ, ਪਰ ਸਾਧ ਸੰਗਤ ਜੀ ਪੂਰਾ ਉਦੋਂ ਹੀ ਹੁੰਦਾ ਹੈ ਜਦ ਕਿਸੇ ਦਾ ਮਨ ਗੁਰੂ ਦੇ ਬਚਨਾਂ ਦੇ ਵਿੱਚ ਮੰਨ ਜਾਂਦਾ ਹੈ, ਪਰਮਾਤਮਾ ਦੇ ਬਚਨਾਂ ਦੇ ਵਿੱਚ ਮੰਨ ਜਾਂਦਾ ਹੈ, ਉਦੋਂ ਹੀ ਪੂਰਨਤਾ ਮਿਲਦੀ ਹੈ। ਮੇਰਾ ਮਨ ਤੁਹਾਡੇ ਬਚਨਾਂ ਦੇ ਨਾਲ ਸਹਿਮਤ ਹੋ ਜਾਵੇ, ਜੋ ਤੁਸੀਂ ਕਹਿੰਦੇ ਹੋ ਉਸਨੂੰ ਸਹੀ ਕਰਕੇ ਜਾਣ ਲਈਏ, ਐਸੀ ਪੂਰਨਤਾ ਐਸੀ ਸਰਬਗਤਾ ਤੁਸੀਂ ਸਾਨੂੰ ਬਖਸ਼ਿਸ਼ ਕਰੋ ਜੀ।
ਆਓ ਬਲ ਬਲ ਜਾਓ ਰਮਈਆ ਕਾਰਨੇ।
ਭਗਤ ਜੀ ਫਰਮਾਉਂਦੇ ਹਨ ਕਿ ਅਸੀਂ ਉਸ ਸੋਹਣੇ ਰਾਮ, ਵਾਹਿਗੁਰੂ ਪਰਮੇਸ਼ਰ ਰਮੇ ਹੋਏ ਰਾਮ ਤੋਂ ਸਦਕੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ।
ਕਾਰਨ ਕਵਨ ਅਬੋ
ਹੇ ਪ੍ਰਭੂ ਤੁਸੀਂ ਕਿਸ ਕਰਕੇ ਸਾਡੇ ਨਾਲ ਬੋਲਦੇ ਨਹੀਂ, ਕਾਹਦੇ ਕਰਕੇ ਰੁੱਸੇ ਹੋਏ ਹੋ। ਬੜੇ ਬੜੇ ਇਤਿਹਾਸ ਦੇ ਵਿੱਚ ਐਸੇ ਪ੍ਰਸੰਗ ਆਉਂਦੇ ਹਨ ਜਿਸ ਤਰ੍ਹਾਂ ਭਾਈ ਭਗਤੂ ਜੀ ਦੇ ਪੁੱਤਰ ਭਾਈ ਗੌਰਾ ਜੀ ਗੁਸਤਾਖੀ ਕਰ ਬੈਠੇ ਸਨ ਗੁਰੂ ਹਰਿਰਾਇ ਸਾਹਿਬ ਜੀ ਦੇ ਚੌਰ ਬਰਦਾਰ ਭਾਈ ਜੱਸਾ ਜੀ ਦਾ ਕਤਲ ਕਰ ਦਿੱਤਾ। ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਨੇ ਬੜੇ ਵੀਰ ਰਸ ਦੇ ਵਿੱਚ ਆ ਕੇ 101 ਬਚਨ ਕਹੇ, ਤੂੰ ਸੱਪ ਦੀ ਜੂਨ ਦੇ ਵਿੱਚ ਪਵੇਂ, ਤੂੰ ਕਾਂ ਦੀ ਜੂਨ ਦੇ ਵਿੱਚ ਪਵੇਂ, ਬੜੇ ਬਚਨ ਸਤਿਗੁਰਾਂ ਨੇ ਕੀਤੇ। 101 ਬਚਨਾਂ ਦਾ ਜ਼ਿਕਰ ਆਇਆ ਹੈ। ਪਤਾ ਲੱਗ ਗਿਆ ਵੀ ਸਤਿਗੁਰੂ ਜੀ ਨਾਰਾਜ਼ ਹੋ ਗਏ ਹਨ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਿੱਛੇ ਪਿੱਛੇ ਰਹੇ ਆਪਣੀ ਸੈਨਾ ਨੂੰ ਲੈ ਕੇ ਵੀ ਜਦ ਮੌਕਾ ਮਿਲੇਗਾ ਫਿਰ ਨਾਰਾਜ਼ਗੀ ਨੂੰ ਬਖਸ਼ਾ ਲਵਾਂਗਾ। ਸਵਾਮੀ ਕੋ ਗ੍ਰਿਹੁ ਜਿਉ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕੇ ਵਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਕਹਿੰਦੇ ਸੇਵਕੀ ਕਰਨੀ ਕੋਈ ਸੌਖੀ ਗੱਲ ਨਹੀਂ। ਜਿਹੜਾ ਕੁੱਤਾ ਹੁੰਦਾ ਹੈ ਨਾ, ਕਹਿੰਦੇ ਕਿੰਨੀਆਂ ਉਸਨੂੰ ਮਾਲਕ ਦੇ ਕੋਲੋਂ ਜੁੱਤੀਆਂ ਪੈਂਦੀਆਂ ਹਨ। ਬੁੱਲੇ ਸ਼ਾਹ ਨੇ ਵੀ ਕਿਹਾ ਹੈ ਨਾ ਕਿ ਬੁੱਲਿਆ ਸਿੱਖ ਲੈ ਕੁੱਤੇ ਦੇ ਕੋਲੋਂ, ਵਰਨਾ ਬਾਜੀ ਲੈ ਗਏ ਕੁੱਤੇ। ਤੂੰ ਬੰਦਾ ਹੋ ਕੇ ਵੀ ਬਾਜੀ ਨੂੰ ਹਾਰ ਜਾਵੇਗਾ, ਕੁੱਤਾ ਜਿਹੜਾ ਹੈ ਨਾ ਬਾਜੀ ਨੂੰ ਜਿੱਤ ਜਾਵੇਗਾ, ਕਿਵੇਂ ਸਵਾਮੀ ਦੀ ਸੇਵਕੀ ਕਰੀਦੀ ਹੈ। ਭਾਵੇਂ ਝਿੜਕਾਂ ਪੈਣ, ਭਾਵੇਂ ਕੁਝ ਹੋਵੇ, ਮਾਲਕ ਦਾ ਡਰ ਨਹੀਂ ਛੱਡਣਾ। ਫਿਰ ਸਮਾਂ ਆ ਗਿਆ ਜਿਸ ਵਕਤ ਦੁਸ਼ਮਣ ਨੇ ਹਮਲਾ ਕੀਤਾ, ਭਾਈ ਗੌਰਾ ਜੀ ਨੇ ਮੁਕਾਬਲਾ ਕੀਤਾ, ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਪ੍ਰਸੰਨ ਹੋ ਗਏ। ਸੌ ਗੁਨਾਹ ਜਦ ਗਿਣ ਗਿਣ ਕੇ ਸਤਿਗੁਰੂ ਜੀ ਨੇ ਬਖਸ਼ ਦਿੱਤਾ, ਭਾਈ ਗੌਰਾ ਜੀ ਨੇ ਬੇਨਤੀ ਕਰਕੇ ਇੱਕ ਗੁਨਾਹ ਜਿਹੜਾ ਸੀ ਨਾ ਰੱਖ ਲਿਆ। ਸਤਿਗੁਰੂ ਜੀ ਲੋਕ ਐਵੇਂ ਨਾ ਆਖਣ ਵੀ ਸਤਿਗੁਰਾਂ ਦੇ ਬਚਨ ਐਵੇਂ ਹਵਾ ਦੇ ਵਿੱਚ ਹੀ ਹਨ। ਇਸ ਕਰਕੇ ਰੁਸਣਾ ਮਨਾਉਣਾ ਇਹ ਭਗਤਾਂ ਦੇ ਵਿੱਚ, ਪਰਮਾਤਮਾ ਦੇ ਵਿੱਚ, ਸਿੱਖਾਂ ਦੇ ਵਿੱਚ, ਗੁਰੂ ਦੇ ਵਿੱਚ ਬੜੀ ਅਗੰਮੀ ਕਲਾ ਵਰਤਦੀ ਹੈ। ਭਗਤ ਰਵਿਦਾਸ ਜੀ ਬੇਨਤੀ ਕਰ ਰਹੇ ਹਨ ਕਿ ਹੇ ਪ੍ਰਭੂ ਮੈਨੂੰ ਕਾਰਨ ਦੱਸੋ, ਕੀ ਗਲਤੀ ਹੋ ਗਈ ਹੈ, ਕੀ ਘਾਟ ਹੈ, ਕੀ ਕਮੀ ਹੈ ਜਿਸ ਕਰਕੇ ਤੁਸੀਂ ਮੇਰੇ ਨਾਲ ਬੋਲਦੇ ਨਹੀਂ। ਵਿਸ਼ਵਾਸ ਦੇ ਕੇ ਫਰਮਾਉਂਦੇ ਹਨ,
ਬਹੁਤ ਜਨਮ ਬਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲਿਖੇ।
ਇੱਕ ਜਨਮ ਨਹੀਂ, ਕਈ ਜਨਮ ਹੋ ਗਏ ਹਨ ਤੁਹਾਡੇ ਨਾਲੋਂ ਵਿਛੜਿਆ ਹੋਇਆ। ਭਾਵ ਇਹ ਕਿ ਭਗਤੀ ਵਾਲਿਆਂ ਨੂੰ ਆਪਣੇ ਪੂਰਬਲੇ ਜਨਮਾਂ ਦਾ ਵੀ ਗਿਆਨ ਹੋ ਜਾਂਦਾ ਹੈ, ਪਤਾ ਲੱਗ ਜਾਂਦਾ ਹੈ ਕਿ ਪੂਰਬਲੇ ਜਨਮਾਂ ਦੇ ਵਿੱਚ ਵੀ ਭਗਤੀ ਕਰਦੇ ਰਹੇ ਹਾਂ। ਪੂਰਬ ਜਨਮ ਹਮ ਤੁਮਰੇ ਸੇਵਕ, ਅਬ ਤੋਂ ਮਿਟਿਆ ਨਾ ਜਾਏ। ਪਹਿਲਾਂ ਵੀ ਤੁਹਾਡੇ ਹੀ ਸੇਵਕ ਰਹੇ ਹਾਂ, ਪਹਿਲਾਂ ਵੀ ਇਹੀ ਕੰਮ ਕਰਦੇ ਰਹੇ ਹਾਂ, ਹੁਣ ਕਿਰਪਾ ਕਰੋ ਸੰਪੂਰਨਤਾਈ ਬਖਸ਼ੋ। ਕਿਧਰੇ ਐਤਕੀ ਵੀ ਜੀਵਨ ਜਿਹੜਾ ਹੈ ਨਾ ਉਹ ਅਜਾਈ ਨਾ ਚੱਲਿਆ ਜਾਵੇ। ਜਿਸ ਤਰ੍ਹਾਂ ਭਗਤ ਰਵਿਦਾਸ ਜੀ ਦੇ ਪਿਛਲੇ ਜਨਮ ਬਾਰੇ ਰਾਮਾਨੰਦ ਜੀ ਨੇ ਦੱਸ ਦਿੱਤਾ ਸੀ, ਇਹ ਪਿਛਲੇ ਜਨਮ ਦੇ ਵਿੱਚ ਬ੍ਰਹਮਚਾਰੀ ਸਨ, ਕਮੀ ਕਰਕੇ ਜਿਨ੍ਹਾਂ ਦੀ ਕਿਰਤ ਚੰਗੀ ਨਹੀਂ ਸੀ ਉਹਨਾਂ ਦੇ ਘਰੋਂ ਸਿੱਧਾ ਲੈ ਆਏ, ਜਿਸ ਕਰਕੇ ਇਹਨਾਂ ਨੂੰ ਸਰਾਪ ਮਿਲਿਆ ਸੀ ਕਿ ਨੀਵੀਂ ਜਾਤ ਦੇ ਵਿੱਚ ਇਹਨਾਂ ਦਾ ਜਨਮ ਹੋਵੇਗਾ। ਕਿਉਂਕਿ ਸੁੰਦਰਤਾਈ, ਕੋਝਾਪਣ, ਜਾਤ ਇਹ ਸਾਰਾ ਕੁਝ ਮਨੁੱਖ ਦੇ ਪੂਰਬਲੇ ਕਰਮਾਂ ਦੇ ਹਿਸਾਬ ਦੇ ਨਾਲ ਮਿਲਦਾ ਹੈ, ਇਹ ਸਾਰਾ ਕੁਝ ਐਵੇਂ ਨਹੀਂ ਹੋ ਜਾਂਦਾ। ਚੰਗੀ ਜਾਤ ਦੇ ਵਿੱਚ ਪੈਦਾ ਹੋਣਾ, ਚੰਗੀ ਕੁੱਲ ਦੇ ਵਿੱਚ ਪੈਦਾ ਹੋਣਾ, ਚੰਗਾ ਧਨ ਦੀ ਪ੍ਰਾਪਤੀ ਹੋਣੀ, ਇਹ ਸਾਰਾ ਕੁਝ ਕਰਮਾਂ 'ਤੇ ਨਿਰਭਰ ਕਰਦਾ ਹੈ। ਹਾਂ ਕੋਈ ਇਸ ਜਨਮ ਦੇ ਵਿੱਚ ਚੰਗੇ ਕਰਮ ਕਰੇ ਉਸਨੂੰ ਮਹਾਨ ਜ਼ਰੂਰ ਗੁਰਬਾਣੀ ਨੇ ਕਿਹਾ ਹੈ। ਕਹਿੰਦੇ ਪਹਿਲਾਂ ਮਾੜਾ ਹੋਵੇਗਾ ਜੇ ਹੁਣ ਚੰਗੇ ਕਰਮ ਕਰ ਰਿਹਾ ਹੈ ਤਾਂ ਇਹ ਮਹਾਨ ਹੈ। ਜਾਤ ਜਨਮ ਨੇ ਪੁੱਛੀਐ ਸੱਚ ਘਰ ਲਿਓ ਬਤਾਏ ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਵੀ ਬਚਨ ਆਉਂਦੇ ਹਨ ਕਿ ਹਵਾਏ ਬੰਦਗੀ ਅਵਰਦ ਦਰ ਵਜੂਦ ਮਰਾ ਵਗਰਨੈ ਜੋ ਕਿ ਆਮਦਨ ਨਬੋਧ ਮਰਾ। ਕਹਿੰਦੇ ਹੇ ਕਲਗੀਧਰ ਪਾਤਸ਼ਾਹ ਇੱਕ ਜਨਮ ਦੀ ਗੱਲ ਨਹੀਂ, ਪਹਿਲਾਂ ਵੀ ਤੁਹਾਡੇ ਸੇਵਕ ਰਹੇ ਹਾਂ, ਹੁਣ ਵੀ ਇਹ ਬੰਦਗੀ ਦੀ ਇੱਛਾ ਹੀ ਸਾਨੂੰ ਇਸ ਮਨੁੱਖਾ ਜੀਵਨ ਦੇ ਵਿੱਚ ਲੈ ਆਈ ਹੈ, ਤਾਂ ਹੀ ਆਏ ਹਾਂ। ਭਗਤ ਰਵਿਦਾਸ ਜੀ ਵੀ ਕੁਝ ਇਸ ਤਰ੍ਹਾਂ ਦਾ ਦੱਸ ਰਹੇ ਹਨ। ਹੁੰਦੀਆਂ ਹੁੰਦੀਆਂ ਵਿਰਲੀਆਂ ਵਿਰਲੀਆਂ ਆਤਮਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਪੂਰਬਲੇ ਜਨਮ ਦਾ ਗਿਆਨ ਹੁੰਦਾ ਹੈ, ਅੱਜ ਵੀ ਹੈਗੀਆਂ ਹਨ। ਦਮਦਮੀ ਟਕਸਾਲ ਦੇ ਵਿੱਚ ਦੋ ਗੁਰਮੁਖ ਪਿਆਰੇ ਹਨ, ਮਹਿਤਾ ਵਿਖੇ ਦੋਵੇਂ ਜੌੜੇ ਭਰਾ ਹਨ, ਦਲਜੀਤ ਸਿੰਘ ਅਤੇ ਸ਼ਾਇਦ ਦੂਸਰੇ ਦਾ ਨਾਮ ਗੁਰਦਿਆਲ ਸਿੰਘ। ਉਹਨਾਂ ਨੂੰ ਆਪਣੇ ਪੂਰਬਲੇ ਜਨਮ ਦਾ ਪੂਰਾ ਪੂਰਾ ਚਾਨਣ ਹੈ, ਗਿਆਨ ਹੈ। ਪਿੱਛੇ ਜੇ ਅਖਬਾਰ ਵਿੱਚ ਵੀ ਉਹਨਾਂ ਦੋਨਾਂ ਦਾ ਨਾਮ ਫੋਟੋ ਆਦਿ ਆਈ ਸੀ। ਵਿਰਲੀਆਂ ਵਿਰਲੀਆਂ ਆਤਮਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਪੂਰਬਲੇ ਜਨਮਾਂ ਦਾ ਵੀ ਗਿਆਨ ਹੁੰਦਾ ਹੈ, ਕਈਆਂ ਨੂੰ ਇੱਕ ਜਨਮ ਦਾ, ਕਈਆਂ ਨੂੰ ਕਈਆਂ ਜਨਮਾਂ ਦਾ ਗਿਆਨ ਹੁੰਦਾ ਹੈ। ਭਗਤ ਰਵਿਦਾਸ ਜੀ ਵੀ ਐਸਾ ਦੱਸ ਰਹੇ ਹਨ ਕਿ ਹੇ ਪ੍ਰਭੂ ਕਈ ਜਨਮ ਹੋ ਗਏ ਹਨ ਤੁਹਾਥੋਂ ਵਿਛੜਿਆ ਹੋਇਆ, ਇਹ ਜਨਮ ਤੁਹਾਡੇ ਲੇਖੇ ਦੇ ਵਿੱਚ ਲੱਗ ਜਾਵੇ।
ਕਹਿ ਰਵਿਦਾਸ ਆਸ ਲਗ ਜੀਵਾ ਚਿਰ ਭਇਓ ਦਰਸ਼ਨ ਦੇਖੇ।
ਰਵਿਦਾਸ ਜੀ ਫਰਮਾਉਂਦੇ ਹਨ ਕਿ ਇਹੀ ਆਸ ਲੈ ਕੇ ਜੀ ਰਹੇ ਹਾਂ, ਬੜਾ ਚਿਰ ਹੋ ਗਿਆ ਹੈ, ਬੜਾ ਲੰਬਾ ਸਮਾਂ ਹੋ ਗਿਆ ਹੈ ਤੁਹਾਡੇ ਦਰਸ਼ਨ ਕੀਤਿਆਂ ਹੋਇਆਂ, ਤੁਹਾਨੂੰ ਦੇਖਿਆ ਹੋਇਆ। ਹੁਣ ਐਸੀ ਕਿਰਪਾ ਕਰੋ, ਐਸੀ ਸੁਰਤੀ ਦੇ ਨੇਤਰ ਬਖਸ਼ੋ ਜਿਨ੍ਹਾਂ ਨੇਤਰਾਂ ਦੇ ਨਾਲ ਅਸੀਂ ਤੁਹਾਡਾ ਦੀਦਾਰ ਕਰ ਸਕੀਏ, ਕਿਉਂਕਿ ਉਹ ਸਾਰਾ ਕੁਝ ਸੁਰਤੀ ਦਾ ਹੀ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਦੱਸਿਆ ਵੀ ਹੈ ਕਿ ਸਾਰਾ ਕੁਝ ਇਹ ਸੁਰਤੀ ਦਾ ਹੀ ਹੋਇਆ ਕਰਦਾ ਹੈ। ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਡਿਸੰਦੋ ਮਾਂ ਪੀਰੀ। ਇਸ ਕਰਕੇ ਸਾਧ ਸੰਗਤ ਜਿਸ ਤਰ੍ਹਾਂ ਭਗਤ ਰਵਿਦਾਸ ਜੀ ਨੇ ਬੇਨਤੀ ਕੀਤੀ ਹੈ, ਆਓ ਆਪਾਂ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ, ਪਰਮੇਸ਼ਰ ਦੇ ਚਰਨਾਂ ਦੇ ਵਿੱਚ ਇਸ ਢੰਗ ਦੀ ਬੇਨਤੀ ਕਰੀਏ ਤਾਂ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਨ, ਦਰਸ਼ਨ ਦੀ ਜੋ ਖੋਲ ਕਿਵਾਰ, ਦਰਸ਼ਨ ਦੀ ਜੋ ਖੋਲ ਕਿਵਾਰ। ਦਰਮਾ ਦੇ ਠਾਡੇ ਦਰਬਾਰ, ਦਰਮਾ ਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀ ਜੋ ਖੋਲ ਕਿਵਾਰ, ਦਰਸ਼ਨ ਦੀ ਜੋ ਖੋਲ ਕਿਵਾਰ, ਸੋ ਸਾਧ ਸੰਗਤ ਜੀ ਇੱਥੇ ਹੀ ਸਮਾਪਤੀ ਹੈ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਮੂਹ ਸੰਗਤਾਂ ਦਾ, ਸਮੂਹ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ, ਹੋਈਆਂ ਬੇਅੰਤ ਭੁੱਲਾ ਚੁੱਕਾਂ ਦੀ ਖਿਮਾ ਜੀ।
ਬਹੁਤ ਜਨਮ ਬਿਛੜੇ ਥੇ ਮਾਧੋ। ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵਾ ਚਿਰ ਭਇਓ ਦਰਸ਼ਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।